ऊपर बना आकाश तले तर सोहती दह दिस चमके बिजुल मुख को जोहती।
ऊपर बना आकाश, आकाश ऊपर है बने आया, तले तर सोहती तले जड़ी है जमीन हृदय तले आया आकाश ऊपर जिते नाम बीजना है वो हृदय बीजना थले जाना होते नुआ फिर ਤਹਿ ਦਿਸ ਚਮਕ ਬਿਜੁਲ ਰੋਸ਼ਨੀ ਦਸਾਂ ਦਿਸ਼ਾਵਾਂ ਨੂੰ ਹੋਣੀ ਜਮਣਾ ਮੁੱਖ ਕੋ ਜੋਤੀ ਸਾਰਿਆਂ ਦੇ ਮੁੱਖ ਜੋੜ ਲੂ ਉਹ ਦੇਖ ਲੂ ਸਾਰੀਆਂ ਮੱਤਾਂ ਦੀ ਪਛਾਣ ਕਰ ਲੈਂਦੀ ਆ ਉਹ ਫਿਰ ਜੋ ਬੋਲਿਆ ਸਾਰਿਆਂ ਦੇ ਮੁੱਖਾਂ ਚੋਂ ਨਿਕਲਿਆ ਹੋਈਆਂ ਮੱਤਾਂ ਨੇ ਮਨ ਮੱਤਾਂ ਮਨ ਮੁੱਖਾਂ ਦੀਆਂ ਉਹਨੂੰ ਤੋੜ ਲੈਂਦੀ ਆ ਫਿਰ ਉਹ ਵੀ ਦੇਖ ਲੈਂਦੀ ਆ ਕਿੱਥੇ ਕਮੀ ਹੈ ਕਿੱਥੇ ਤੱਕ ਗੱਲ ਕਹੀ ਹੋਈ ਹੈ ਕਿੱਥੇ ਤੱਕ ਠੀਕ ਹੈ ਕਿੱਥੋਂ ਗਲਤ ਹੈ ਉਹ ਜੋ ਲੈਂਦੀ ਹੈ ਸਾਰਿਆਂ ਨੂੰ।
ਅੱਛਾ ਜੀ, ਇਹਨਾਂ ਨੇ ਕਿਹਾ ਜੀ ਹੇ ਸਖੀਏ ਉੱਪਰ ਵੱਲ ਆਕਾਸ਼ ਤਾਰਿਆਂ ਨਾਲ ਫੱਬ ਰਿਹਾ ਹੈ ਅਤੇ ਹੇਠਾਂ ਧਰਤੀ ਸੋਭਾ ਪਾ ਰਹੀ ਹੈ, ਦਸੀ ਪਾਸੀ ਬਿਜਲੀ ਲਿਸ਼ਕਾਰੇ ਮਾਰ ਰਹੀ ਹੈ ਅਤੇ ਮਨੁੱਖ ਦੇ ਚਿਹਰਿਆਂ ਨੂੰ ਵੇਖਦੀ ਹੈ ਭਾਵ ਪ੍ਰਕਾਸ਼ਿਤ ਕਰ ਰਹੀ ਹੈ।
ਸੰਸਾਰ ਜਿਹੜਾ ਆਕਾਸ਼ ਹੈ ਉੱਥੇ ਪਤਾਲ ਵੀ ਹੁੰਦਾ ਨਾਲ, ਉਹਨੂੰ ਫਿਰ ਗਗਨ ਕਿਹਾ ਗਾਹ ਜਾ ਕੇ ਸਾਰਾ ਹਿਰਦਾ ਜਿੱਥੇ ਨਾਮ ਬੀਜਣਾ ਉਹ ਧਰਤੀ ਦੀ ਗੱਲ ਹੈ ਤੇ ਗੌਰਾ ਘੜੀ ਧਰਤੀ ਦੀ ਗੱਲ ਕਰੀ ਜਾਂਦੇ ਇਹਨੂੰ ਪਤਾ ਹੀ ਨੀ ਅਸਲ ਰੂਪ ਦੀ ਗੱਲ ਕੀ ਹੈ। ਧਰਦਾ ਧਰਤੀ ਰਹਿ ਕਦੇ ਕੁਛ ਕਹਿ ਦਿੰਦੇ ਨੇ ਕਦੇ ਕੁਛ ਕਹਿ ਦਿੰਦੇ ਨੇ, ਜਦੋਂ ਆਦਮੀ ਉੜ ਜਾਂਦਾ ਉੜਜੇ ਹੋਏ ਨੇ ਨਾ ਅਸਲ ਚ ਸੁਲਝ ਨੀ ਸਕੇ।
ਹਾਂਜੀ, ਸਾਹਿਬ ਸਿੰਘ ਜੀ ਨੇ ਵੀ ਐਵੇਂ ਲਿਖਿਆ ਇਹ ਸਹੇਲੀਏ ਉਤਾਂ ਤਾਰਿਆਂ ਆਦਿਕ ਨਾਲ ਆਕਾਸ਼ ਫੱਬ ਰਿਹਾ ਹੈ।
ਤਾਰਿਆਂ ਦੀ ਤਾਂ ਗੱਲ ਹੀ ਨੀ ਇਹਦੇ ਚ, ਤਾਰੇ ਦਾ ਤਾਂ ਜ਼ਿਕਰ ਹੀ ਨੀ ਕਿਤੇ ਆਇਆ।
ਹੇਠਾਂ ਪੈਰਾਂ ਵਾਲੇ ਪਾਸੇ ਹਰਿਆਵਲ ਆਦਿਕ ਨਾਲ ਧਰਤੀ ਸਜ ਰਹੀ ਹੈ,
ਇਹ ਹਰਿਆਵਲ ਵੀ ਨੀ ਕਿਹਾ ਹੋਇਆ ਕਿਤੇ।
ਹਾਂਜੀ, ਦਸੀ ਪਾਸੀ ਬਿਜਲੀ ਚਮਕ ਰਹੀ ਹੈ।
ਦਸ ਪਾਸੇ ਕਿੱਥੇ ਆਉਣਗੇ, ਆਕਾਸ਼ ਦੇ ਵਿੱਚ ਖੜਾ ਉਹਦੇ ਪਾਸੇ ਦਸ ਦਿਸ਼ਾਵਾਂ ਹੁੰਦੀਆਂ ਨੇ, ਧਰਤੀ ਦੇ ਖੜੇ ਵਾਲੇ ਦੀਆਂ ਦਸ ਦਿਸ਼ਾਵਾਂ ਨੀ ਹੁੰਦੀਆਂ, ਚਾਰੇ ਦਿਸ਼ਾਵਾਂ ਹੁੰਦੀਆਂ ਨੇ, ਜਿਆਦਾ ਤੋਂ ਜਿਆਦਾ ਅੱਠ ਹੁੰਦੀਆਂ, ਚਾਰ ਖੂਜੇ ਹੁੰਦੇ ਨੇ, ਜੇ ਇਦੋਂ ਵੀ ਜਿਆਦਾ ਹੋ ਜੂ ਇੱਕ ਆਕਾਸ਼ ਹੁੰਦਾ, ਦਸਵੀਂ ਦਿਸ਼ਾ ਨੀ ਹੁੰਦੀ।
ਅੱਛਾ, ਆਕਾਸ਼ ਵਾਲੇ ਕੋਲ ਦਸੇ ਹੁੰਦੀਆਂ ਜੀ,
ਉਹਦੇ ਕੋਲ ਦਸੇ ਹੀ ਨੇ, ਪੈਰਾਂ ਥੱਲੇ ਵੀ ਖਾਲੀ ਹੈ, ਸਿਰ ਵਾਲਾ ਪਾਸਾ ਵੀ ਖਾਲੀ ਹੈ, ਅੱਠੇ ਦਿਸ਼ਾਵਾਂ ਉਹ ਵੀ ਖਾਲੀ ਨੇ।
ਅੱਛਾ, ਨਾਲੇ ਫਿਰ ਮੂੰਹ ਉੱਤੇ ਲਿਸ਼ਕਾਰੇ ਮਾਰ ਰਹੀ ਹੈ ਬਿਜਲੀ, ਇਹਦਾ ਕੋਈ ਭਾਵ ਨੀ ਬਣਦਾ।
ਮੂੰਹ ਜੋ ਰਹੀ ਹੈ ਲਿਸ਼ਕਾਰੇ ਨੀ ਮਾਰੀ, ਜੋ ਰਹੀ ਹੈ ਜੋ ਹੁੰਦਾ ਹੈ, ਦੇਖੋ ਜਿਵੇਂ ਭਲਵਾਨ ਜਾਂਦਾ ਖਾੜੇ ਚ ਉਹ ਹੱਥ ਜਾ ਬੁਲਾਉਂਦਾ ਦੂਏ ਨੂੰ ਜੋ ਲੈਂਦਾ ਵੀ ਇਹਦੀ ਕਿਹੜੀ ਤਾਕਤ ਹੈ, ਜਿਹਦੇ ਨਾਲ ਵੀ ਗਿਆਨ ਚਰਚਾ ਹੁੰਦੀ ਹੈ ਉਹਦੇ ਮੂੰਹ ਦੀ ਭਾਫ ਸੁਣ ਕੇ ਜੋ ਲੈਂਦਾ ਉਹਨੂੰ ਇਹ ਚ ਕਿੰਨਾ ਗਿਆਨ ਹੈ।
ਇਹ ਕਹਿੰਦੇ ਪ੍ਰਕਾਸ਼ ਕਰਦੀ ਹੈ,
ਕੁਝ ਨਾ ਕੁਝ ਤਾਂ ਕਹਿਣਾ ਹੀ ਹੈ, ਆਪਾਂ ਵਿਰੋਧੀ ਗੱਲਾਂ ਵਿਚਾਰੇ ਕਰੀ ਜਾਂਦੇ ਨੇ ਸਾਰੀ, ਆਪਾਂ ਵਿਰੋਧ ਹੈ ਇਹਦੇ ਚ ਭਰਿਆ ਪਿਆ।
ਨਹੀਂ ਫਿਰ ਬਿਜਲੀ ਤੋਂ ਇਹਨਾਂ ਨੇ ਸੋਚਿਆ ਵੀ ਮੁੱਖ ਤੇ ਪ੍ਰਕਾਸ਼ ਹੀ ਕਰਨਾ ਜੀ, ਬਿਜਲੀ ਨੇ ਹੋ ਰਿਹਾ ਆਵਾਜ਼ ਕਰੂਗੀ ਆ ਪ੍ਰਕਾਸ਼ ਕਰੂਗੀ, ਨਾ ਇੱਥੇ ਬੱਦਲ ਦੀ ਗੱਲ ਹੋਈ ਹੈ, ਬਿਜਲੀ ਕਿੱਥੋਂ ਆ ਰਹੀ ਹੈ ਇਹ ਵੀ ਨੀ ਪਤਾ ਲੱਗ ਰਿਹਾ ਜੀ।
ਆਹੋ ਫੇਰ ਲਿਆਉਂਦੇ ਨੇ ਹੁਣ ਬਿਜਲੀ।
ਠੀਕ ਹੈ ਜੀ, ਕਹਿੰਦਾ ਭਾਵ ਵੀ ਨਿਰਾਕਾਰੀ ਗੱਲ ਸੀ, ਇਹਨਾਂ ਨੂੰ ਇਸ ਗੱਲ ਦੀ ਭਣਕ ਨੀ ਪਈ ਤੇ ਇਸ ਜੋ ਹੈਗਾ ਛੰਦ ਦੇ ਤਾਂ ਅਰਥ ਬਿਲਕੁਲ ਸਿਰ ਤਲ ਉੱਪਰ ਪਾਉ ਹੋ ਗਿਆ ਹੈ ਜੀ। ਠੀਕ ਹੈ ਜੀ, ਖੋਜਤ ਫਿਰੋਂ ਵਿਦੇਸ਼ ਪਿਓ ਕਤ ਪਾਈਐ, ਹਰ ਹਾਂ ਜੇ ਮਸਤਕ ਹੋਵੇ ਭਾਗ ਤਾਂ ਦਰਸ ਸਮਾਈਐ।
ਖੋਜਤ ਫਿਰੋਂ ਵਿਦੇਸ਼, ਦੇਸਾਂ ਵਿਦੇਸਾਂ ਚ ਖੋਜਦੀ ਫਿਰਦੀ ਰਹੀ, ਕਿੱਥੋਂ ਮਿਲਦਾ ਬਾਹਰ ਟੋਲਣ ਦੇ ਪਰ ਭਲਾਈ, ਬਾਹਰ ਇਹ ਖੋਜਦੇ ਨੇ ਚੱਟ ਬਾਹਰ ਚਲੇ ਜਾਂਦੇ ਨੇ। ਅਗਲੀ ਪੰਕਤੀ ਪਹਿਲਾਂ ਬਾਹਰ ਦੀ ਗੱਲ ਕਰਤੀ, ਕੱਤ ਪਾਈ ਹੈ ਬਾਹਰ ਨਹੀਂ ਹੈ, ਬਾਹਰ ਟੋਲੇ ਬਾਹਰੋਂ ਟੋਲਦੇ ਨੇ ਅਰਥ, ਸਭ ਕੁਛ ਕਰਮ ਹੈ ਬਾਹਰ ਨਹੀਂ, ਬਾਹਰ ਟੋਲੇ ਇਹ ਅਰਥ ਵੀ ਬਾਹਰ ਟੋਲਦੇ ਨੇ, ਕਹਿੰਦੇ ਸਭ ਕੁਛ ਕਰਮ ਹੈ, ਅੰਦਰ ਹੀ ਹੈ ਸਭ ਕੁਛ, ਅੰਦਰ ਦੀ ਉਹ ਗੱਲ ਹੈ ਸਾਰੀ।
ਠੀਕ ਹੈ ਜੀ, ਅੰਦਰ ਆਕਾਸ਼ ਸੀਗਾ, ਅੰਦਰ ਧਰਤੀ ਸੀ, ਅੰਦਰ ਬਿਜਲੀ ਚਮਕ ਰਹੀ ਸੀ ਜੀ,
ਅੰਦਰ ਬਿਜਲੀ ਚਮਕ ਰਹੀ ਸੀ, ਆਕਾਸ਼ ਨਾਲ ਜੁੜਿਆ ਹੋਇਆ ਹੁਣ ਗੱਲਾਂ ਆਕਾਸ਼ ਕੀ ਕੀਟਾਂ ਦੀ ਰੀਸ, ਉਹਨੇ ਕੀੜੇ ਅਰਥ ਕਰਨ ਲੱਗ ਗਏ ਆਕਾਸ਼ ਦੀਆਂ ਗੱਲਾਂ ਨੇ, ਧਰਤੀ ਦੇ ਰਹਿਣ ਵਾਲੇ ਤਾਂ ਫਿਰ ਧਰਤੀ ਨੂੰ ਲੈ ਕੇ ਚੱਲਣਗੇ, ਹਰ ਹਾਂ ਜੇ ਮਸਤਕ ਹੋਵੇ ਭਾਲ ਤਾਂ ਦਰਸ ਸਮਾਈਏ, ਆਹ ਗੱਲ ਸੀ ਦਰਸ ਸਮਾਈਏ ਵਾਲੀ, ਦਰਸ ਤਾਂ ਹੁੰਦਾ ਜਿਹੜਾ ਆਕਾਸ਼ ਨਾਲ ਜੁੜਿਆ ਹੋਇਆ ਉਹਦਾ ਦਰਸ ਆਕਾਸ਼ ਚ ਹੀ ਹੋਣਾ।
ਅੱਛਾ ਜੀ।
ਆਕਾਸ਼ ਚ ਮਿਲਣਾ ਸੀ ਕਹਿੰਦੇ, ਉਹ ਆਕਾਸ਼ ਚ ਦਰਸ਼ਨ ਸੁਣਾਉਣਾ।
ਠੀਕ ਆ, ਇਹ ਤਾਂ ਫਿਰ ਇੰਨਾ ਲਿਖ ਕੇ ਖੜਾ ਚੜਾਉਂਦੇ, ਜੇ ਮੱਥੇ ਉੱਤੇ ਭਾਗ ਲਿਖਿਆ ਹੋਵੇ ਤਾਂ ਪਿਆਰੇ ਦੇ ਦਰਸ਼ਨ ਵਿੱਚ ਸਮਾ ਜਾਈਦਾ ਹੈ।
ਕਿਸੇ ਨੇ ਲਿਖਿਆ ਦੇਖਿਆ ਤਾਂ ਹੈ, ਪਹਿਲਾਂ ਤੇ ਲਿਖਿਆ ਹੋਵੇ ਜਾਂ ਬਾਅਦ ਚ ਲਿਖਿਆ ਜਾਵੇ, ਇਹਦੇ ਬਾਰੇ ਕੀ ਹੈ ਗੁਰਬਾਣੀ ਤੱਕ ਤੇ ਹੈ ਨੀ ਇਹ ਗੱਲ। ਲਿਖਣ ਵਾਲੇ ਵੀ ਦੱਸਿਆ ਜਾਂਦਾ ਵੀ ਐਂ ਲਿਖਿਆ ਜਾਊਗਾ ਭਾਈ, ਪਹਿਲਾਂ ਹੁੰਦਾ ਨੀ ਫਿਰ ਐਂ ਲਿਖਿਆ ਜਾਊਗਾ, ਲਿਖੂਗਾ ਕੌਣ, ਕਿੱਥੋਂ ਬੰਦਾ ਬਣੂ, ਕਿਹਦੀ ਸਿਫਾਰਸ਼ ਨਾਲ ਲਿਖਿਆ ਜਾਊ, ਇਹ ਤਾਂ ਜਿਗਰੇ ਨੀ ਕਿਤੇ ਗੁਰਬਾਣੀ ਚ।
ਠੀਕ ਹੈ ਜੀ, ਉਹ ਇੱਕ ਹੋਰ ਸਾਰਥਕ ਵਿਚਾਰ ਵੀ ਲਿਖਦੇ ਆ ਜੀ। ਸਾਰਥਕ ਵਿਚਾਰ ਲਿਖਦੇ ਆ ਜੀ ਭਾਈ ਹਰਬੰਸ ਸਿੰਘ ਜੀ, ਇਸ ਫੁਨਹੇ ਵਿੱਚ ਕੁਦਰਤੀ ਦ੍ਰਿਸ਼ਾਂ ਦਾ ਵਰਣਨ ਹੈ।
ਅੱਛਾ,
ਭਾਵ ਜੀਵ ਇਸਤਰੀ ਲਈ ਜਦੋਂ ਇਤਨਾ ਸੁਹਾਵਣਾ ਸਮਾਂ ਬਣੇ ਕਿ ਆਕਾਸ਼ ਤੇ ਬੱਦਲ ਛਾਏ ਹੋਣ, ਬਿਜਲੀ ਚਮਕ ਰਹੀ ਹੋਵੇ ਅਤੇ ਹਨੇਰੇ ਵਿੱਚ ਚਿਹਰੇ ਉੱਤੇ ਆਪਣਾ ਪ੍ਰਕਾਸ਼ ਖਿਲਾਰਦੀ ਹੋਵੇ,
ਅੱਛਾ,
ਹੇਠਾਂ ਵਰਖਾ ਨਾਲ ਧਰਤੀ ਤੇ ਹਰਿਆਵਲ ਹੋਵੇ, ਤੀ ਨਾਲੋਂ ਵਿਛੜੀ ਬ੍ਰਿਹਣੀ ਵਿਦੇਸ਼ ਵਿੱਚ ਗਏ ਪਤੀ ਨੂੰ ਟੋਲ ਰਹੀ ਹੋਵੇ।
ਇਹ ਕੌਲੀ ਮਾਰਤੀ ਜ਼ਿਆਦਾ ਹੀ ਮੈਨੂੰ ਲੱਗਦਾ, ਜਾਂ ਉਹਨੂੰ ਪਤਾ ਵੀ ਪਤੀ ਵਿਦੇਸ਼ ਗਿਆ ਹੋਇਆ, ਉਹ ਟੋਲੂਗੀ ਜਾ ਕੇ ਬਾਜ਼ਾਰ ਚ, ਇਹ ਤਾਂ ਬਣਦਾ ਗਰੇੜੇ ਨੂੰ ਪਤਾ ਮੇਰਾ ਪਤੀ ਵਿਦੇਸ਼ ਗਿਆ ਹੋਇਆ।
ਹਾਂਜੀ,
ਪਰ ਟੋਲੂ ਕਿਸੇ ਟੋਲੂ ਬਾਜ਼ਾਰ ਜਾ ਕੇ ਜਾਂ ਬਾਹਰ ਜਾ ਕੇ, ਉਹ ਵਿਦੇਸ਼ ਗਿਆ, ਇਹਨੂੰ ਕੋਈ ਕਮਲਾ ਤੇ ਕਮਲਾ ਵੀ ਨੀ ਡੋੜਦਾ, ਇਹਨੂੰ ਪੁੱਛੇ ਵਿਦੇਸ਼ ਜਾ ਕੇ ਡੋਲੂ, ਜੇ ਡੋਲੂ ਡੋਲੂ ਜੇ ਭਲਾ ਉਹਦਾ ਚਿੱਠੀ ਪੱਤਰ ਨਹੀਂ ਆਇਆ, ਮਤਲਬ ਪਤਾ ਨੀ ਲੱਗ ਰਿਹਾ, ਤਾਂ ਉੱਥੇ ਜਾ ਕੇ ਡੋਲੂ,
ਨਹੀਂ ਤਾਂ ਪੁਲਿਸ ਕੋਲ ਰਿਪੋਰਟ ਲਿਖਾਓ ਜੀ ਜਾ ਕੇ,
ਰਿਪੋਰਟ ਲਿਖਾਓ ਪੁਲਿਸ ਡੋਲੂ। ਇਹ ਤਾਂ ਬਿਲਕੁਲ ਕਮਲੀ ਮਾਰਦੀ ਹੈ ਨਾ।
ਉਸ ਭਟਕਦੀ ਫਿਰਦੀ ਜੀਵ ਇਸਤਰੀ ਦੀ ਕਿਤਨੀ ਪੈਦਾਇਕ ਦਸ਼ਾ ਹੁੰਦੀ ਹੈ, ਅਹੇ ਜੇ ਨਜ਼ਾਰੇ ਪ੍ਰਭੂ ਦੇ ਦੀਦਾਰ ਦੇ ਪ੍ਰਤੀਕ ਨਹੀਂ ਹੁੰਦੇ, ਪਰ ਕਈ ਵਾਰੀ ਚਿੱਤ ਵਿੱਚ ਮਿਲਣ ਦੀ ਆਸ ਨੂੰ ਬਲ ਮਿਲਦਾ ਹੈ। ਇੱਕ ਪਾਸੇ ਤਾਂ ਇਹਨਾਂ ਨੇ ਦੱਸਿਆ ਵੀ ਬਹੁਤ ਸੁਹਾਣਾ ਦ੍ਰਿਸ਼ ਹੈ, ਤੇ ਦੂਸਰੇ ਪਾਸੇ ਕਹਿੰਦੇ ਵੀ ਪਤੀ ਬਾਹਰ ਗਿਆ ਹੋਇਆ ਹੈ, ਤੇ ਇਹਦੇ ਵਿੱਚੋਂ ਵੀ ਕੁਛ ਨਾ ਕੁਛ ਬਲ ਮਿਲਦਾ ਕਹਿੰਦੇ। ਹਾਂਜੀ, ਇਹ ਨਿਰਣਾਇਕ ਗੱਲ ਕੀਤੀ ਹੈ ਜੀ ਇਹਨਾਂ ਨੇ।
ਹਰਬੰਸ ਸਿੰਘ ਪੁਲਿਸ ਦੀ ਨੌਕਰੀ ਕਰਦਾ ਰਿਹਾ
ਨਾ, ਉਹ ਤਾਂ ਦੂਆ ਕਾਲਾ ਫਗਾਨਾ ਸੀ।
ਨਾ ਨਾ ਨਾ, ਰਿਟਾਇਰਡ ਹੈ ਪੁਲਿਸ ਤੋਂ, ਪਤਾ ਮੈਨੂੰ ਬਟਾਲੇ ਰਹਿੰਦਾ, ਮੈਂ ਮਿਲ ਗਿਆ ਸੀ, ਮੈਨੂੰ ਮਿਲਿਆ ਵੀ ਨਹੀਂ।
ਅੱਛਾ ਜੀ, ਇਹ ਉਹਨਾਂ ਨੇ ਸਾਰਥਕ ਵਿਚਾਰ ਦਿੱਤੀ ਹੈ ਜੀ ਇਸ ਤਰ੍ਹਾਂ ਦੀ।
ਉਹ ਤਾਂ ਮੈਂ ਕਹਿੰਦਾ ਵੀ ਬਿਲਕੁਲ ਇਹਨਾਂ ਦਾ ਕੋਈ ਸਿਰ ਪੈਰ ਛੱਡਿਆ ਹੀ ਨਹੀਂ ਹੁਣ ਗੱਲ ਦਾ। ਉਹ ਚਲੋ ਸਾਫ ਸੋ, ਤਾਂ ਫੇਰ ਵੀ ਕੋਈ ਗੱਲ ਕਿਸੇ ਦੀ ਕਰਦਾ, ਜੇ ਗਲਤ ਕਰਦਾ ਹੈ, ਜੇ ਉਹਨੇ ਇੱਥੇ ਸੰਸਾਰ ਧਰਤੀ ਥੱਲੇ ਬਣਾ ਲਈ ਜਾਂ ਕੋਈ ਹੋਰ ਕਰ ਲਿਆ, ਉਹ ਬਹੁਤਾ ਬਾਹਰ ਨਹੀਂ ਗਿਆ, ਤੂੰ ਬਿਲਕੁਲ ਕਨਸੈਪਟ ਤੋਂ, ਇਹ ਤਾਂ ਆਪਾਂ ਵਿਰੋਧੀ ਗੱਲ ਸਾਰੀ ਕਰ ਗਿਆ ਇੱਥੇ।
ਪ੍ਰੋਫੈਸਰ ਸਾਹਿਬ ਸਿੰਘ ਲਿਖਦੇ ਆ ਜੀ, ਇਹ ਸਹੇਲੀ ਉਤਾਂ ਤਾਰਿਆਂ ਆਦਿਕ ਨਾਲ ਆਕਾਸ਼ ਫੱਬ ਰਿਹਾ ਹੈ, ਹੇਠਾਂ ਪੈਰਾਂ ਵਾਲੇ ਪਾਸੇ ਹਰਿਆਵਲ ਆਦਿਕ ਨਾਲ ਧਰਤੀ ਸਜੀ ਹੈ, ਦਸੀ ਪਾਸੇ ਬਿਜਲੀ ਚਮਕ ਰਹੀ ਹੈ, ਮੂੰਹ ਉੱਤੇ ਲਿਸਕਾਰੇ ਮਾਰ ਰਹੀ ਹੈ, ਰੱਬੀ ਜੋਤ ਦਾ ਕੈਸਾ ਸੋਹਣਾ ਸਾਕਾਰ ਸਰੂਪ ਹੈ, ਪਰ ਮੈਂ ਉਸ ਦੇ ਇਸ ਸਰਗੁਣ ਸਰੂਪ ਦੀ ਕਦਰ ਨਾ ਸਮਝ ਕੇ ਪ੍ਰਦੇਸ਼ ਵਿੱਚ ਜੰਗਲ ਆਦਿਕ ਵਿੱਚ ਢੂੰਡਦੀ ਫਿਰਦੀ ਹਾਂ ਕਿ ਪ੍ਰੀਤਮ ਪ੍ਰਭੂ ਕਿਤੇ ਲੱਭ ਪਏ।
ਦੁਨੀਆਂ ਦਾ ਕੋਈ ਵੀ ਸਾਹਿਤਕਾਰ ਸਮਝਦਾਰ ਆਦਮੀ ਕਦੇ ਨਹੀਂ ਕਿਹਾ ਦਸੀ ਪਾਸੇ ਬਿਜਲੀ ਚਮਕਦੀ ਹੁੰਦੀ ਹੈ, ਬਿਜਲੀ ਖਾਲੀ ਆਕਾਸ਼ ਚਮਕਦੀ ਹੁੰਦੀ ਹੈ, ਦਸੀ ਪਾਸੇ ਬਿਜਲੀ ਕਿਵੇਂ ਚਮਕੂਗੀ, ਥੱਲੇ ਸਾਡੇ ਜ਼ਮੀਨ ਦੇ ਬੱਦਲ ਹੈਗਾ, ਬੱਦਲ ਤੋਂ ਬਿਨਾਂ ਬਿਜਲੀ ਕਿਵੇਂ ਚਮਕੂ।
ਹਾਂਜੀ, ਉਹ ਬਿਜਲੀ ਵਾਲਾ ਤਾਂ ਬਿਲਕੁਲ ਬਾਹਰ ਹੈ, ਇਹ ਫਿਰ ਗੱਲ ਹੋ ਰਹੀ ਹੈ ਜੀ ਅੰਦਰ ਜੋ ਜਦੋਂ ਪ੍ਰਕਾਸ਼ ਹੋਇਆ ਜੀ।
ਦੇਖੋ ਨਾ, ਜਿਵੇਂ ਸੂਰਜ ਹੈ, ਸੂਰਜ ਆਕਾਸ਼ ਦੇ ਵਿੱਚ ਹੈ, ਉਹਦੇ ਦਸਾਂ ਦਿਸ਼ਾਵਾਂ ਚ ਪ੍ਰਕਾਸ਼ ਹੈ, ਚਾਹੇ ਉਹਦਾ ਆਪਣਾ ਵੀ ਪ੍ਰਕਾਸ਼ ਹੈ, ਕਿਉਂਕਿ ਆਕਾਸ਼ ਦੇ ਵਿੱਚ ਹੈ, ਚਾਹੇ ਜੋਤ ਉਹਦੇ ਵਿੱਚ ਨਿਕਲਦੀ, ਉਹਦੇ ਦਸਾਂ ਦਿਸ਼ਾਵਾਂ ਚ ਪ੍ਰਕਾਸ਼ ਹੈ, ਇਹ ਹਿਸਾਬ ਨਾਲ ਪ੍ਰਕਾਸ਼ ਦਸੀ ਦਿਸ਼ਾ ਵੀ ਹੁੰਦਾ ਹੁੰਦਾ, ਇਵੇਂ ਮਨ ਜੋਤ ਸਰੂਪ ਹੈ, ਜਦ ਉੱਠਦਾ ਹੈ ਮਾਇਆ ਤੋਂ ਉੱਪਰ ਫਿਰ ਪ੍ਰਕਾਸ਼ ਦਸਾਂ ਦਿਸ਼ਾਵਾਂ ਚ ਹੁੰਦਾ, ਪਹਿਲਾਂ ਨਹੀਂ ਹੁੰਦਾ, ਮਾਇਆ ਦੇ ਵਿੱਚ ਜੁੜੇ ਦਾ ਤਾਂ ਆਹੀ ਹੁੰਦਾ, ਅੱਖਾਂ ਨਾਲ ਪ੍ਰਕਾਸ਼ ਦਿਸਣ ਵਾਲਾ ਹੁੰਦਾ, ਅੰਦਰਲਾ ਪ੍ਰਕਾਸ਼ ਦਸਾਂ ਦਿਸ਼ਾਵਾਂ ਚ ਹੁੰਦਾ, ਬਾਹਰਲਾ ਨਹੀਂ ਹੁੰਦਾ।
ਠੀਕ ਹੈ ਜੀ, ਖੋਜਤ ਫਿਰੋਂ ਵਿਦੇਸ਼ ਪਿਓ ਕਤ ਪਾਈ, ਇਹਦਾ ਕੀ ਭਾਵ ਬਣਦਾ ਜੀ ਫਿਰ,
ਕਿੱਥੋਂ ਪਾ ਲੈਂਦੇ ਜਦ ਵਿਦੇਸ਼ ਹੈ ਹੀ ਨਹੀਂ, ਬਾਹਰ ਹੈ ਹੀ ਨਹੀਂ, ਤਿਰਕੁਟੀ ਵਿਦੇਸ਼ ਹੈ, ਤਿਰਕੁਟੀ ਦੇ ਬਾਹਰ ਪਾਸੇ ਹਿਰਦੇ ਦੀ ਬਜਾਏ ਤਿਰਕੁਟੀ ਦੇ ਰਾਹੀਂ ਬਾਹਰ ਅੱਖਾਂ ਰਾਹੀਂ ਖੋਜਦੇ ਰਹੇ। ਹਾਂ ਭਾਵ ਸਾਗਰ ਵਿਦੇਸ਼ ਹੈ, ਮਨ ਪਰਦੇਸੀ ਤਾਂ ਹੀ ਕਿਹਾ ਜੇ ਠੀਕ ਹੈ ਸਭ ਦੇਸ਼ ਪਰਾਇਆ।
ਠੀਕ ਹੈ ਜੀ, ਤਾਂ ਹੀ ਕਿਹਾ ਮੇਰੇ ਮਨ ਪਰਦੇਸੀ ਵੇ। ਪਰਦੇਸੀ ਔਰ ਵਿਦੇਸ਼ ਇੱਕੇ ਗੱਲ ਹੈ ਜੀ?
ਇੱਕੇ ਗੱਲ ਹੈ। ਇਹਨਾਂ ਨੂੰ ਤਾਂ ਇੰਨਾ ਵੀ ਨੀ ਪਤਾ, ਕਮਲਿਆਂ ਨੂੰ ਧਿਆਨ ਨੀ ਰੱਖਿਆ ਵੀ ਪ੍ਰਦੇਸ਼ ਕਿਹਨੂੰ ਕਹਿੰਦੇ ਨੇ, ਵਿਦੇਸ਼ ਪ੍ਰਦੇਸ਼ ਤਾਂ ਚੱਲ ਇੱਕੋ ਹੀ ਹੁੰਦਾ। ਇੰਨਾ ਰੱਖ ਲਓ ਤੁਸੀਂ।
ਠੀਕ ਹੈ ਵੀ ਬੁੱਧੀ ਤ੍ਰਿਕੁਟੀ ਚ ਲੱਭਦੀ ਹੈ, ਤ੍ਰਿਕੁਟੀ ਚ ਹੈ ਨੀ, ਹਿਰਦੇ ਚ ਹੈਗਾ ਕੰਤ, ਉੱਥੇ ਲੱਭਣਾ ਸੀ।
ਜਿੱਥੇ ਲੱਭਣ ਸੀ ਉੱਥੇ ਤਾਂ ਗਏ ਨੀ।
ਪਰ ਜਿਹੜਾ ਪਹਿਲਾਂ ਦਹਿ ਦੇਸ਼ ਚਮਕੇ ਬਿਜਲ ਮੁੱਖ ਕਰ ਜੋਹਤੀ, ਇਹ ਕਿਹਦੇ ਬਾਰੇ ਗੱਲ ਹੋ ਰਹੀ ਹੈ?
ਸ਼ਬਦ ਵਿਚਾਰ ਚੋਂ ਗਿਆਨ ਹੁੰਦਾ, ਦਸਾਂ ਦਿਸ਼ਾਵਾਂ ਚਾਨਣ ਹੁੰਦਾ ਆਪਣੇ। ਜਦ ਜੈਸੇ ਤੁਹਾਨੂੰ ਉੱਪਰ ਆਕਾਸ਼ ਬਣੂਗਾ, ਬ੍ਰਹਮ ਗਿਆਨੀ ਦੇ ਮਨ ਪ੍ਰਕਾਸ਼, ਉਹ ਦਸਾਂ ਦਿਸ਼ਾਵਾਂ ਚ ਵਧੂ ਚਾਨਣ।
ਠੀਕ ਹੈ, ਤੇ ਹਰ ਹਾਂ ਜੇ ਮਸਤਕ ਹੋਵੇ ਭਾਗ ਤਾਂ ਦਰਸ ਸਮਾਈਏ, ਕਿ ਮੇਰੇ ਆਪਣੇ ਬਸ ਚ ਕੁਛ ਨੀ ਹੈ, ਮੈਂ ਬਲਹਾਰ ਹਾਂ, ਜੇ ਮਸਤਕ ਤੇ ਭਾਗ ਸੀ
ਤਾਂ ਸਮਾਈਦਾ, ਭਾਗ ਦਾ ਕਿਰਪਾ ਹੋ ਜਾਵੇ,
ਦਰਸ਼ਨ ਵਿਚ ਸਮਾ ਜਾਈਦਾ, ਸਮਝ ਆ ਜਾਂਦੀ ਹੈ ਜੀ।
ਆ ਜੀ ਸਮਝ ਆਈ ਉਹ ਚ ਸਮਾ ਜਾਣਾ।
ਠੀਕ ਹੈ, ਪਰ ਫਿਰ ਪੂਰਾ ਇਹਦਾ ਮੀਨਿੰਗ ਕੀ ਬਣਿਆ? ਉਪਰੋਂ ਉਪਰ ਬਣੇ ਆਕਾਸ਼ ਤਲੈ ਧਰ ਸੋਹਤੀ, ਦਹਿ ਦੇਸ਼ ਚਮਕੇ ਬਿਜਲ,
ਹਿਰਦੇ ਤੋਂ ਉਪਰ ਉੱਠੇ ਮਨ ਜੋਤ, ਯਾਨੀ ਜਿਹੜੀ ਮਾਇਆ ਹੈ ਸਰੀਰ ਹੈ ਨਾ, ਸਰੀਰ ਹੋ ਜਾਵੇ ਅੰਦਰ, ਜੋਤ ਹੋਵੇ ਬਾਹਰ। ਸੁਖਮ ਮੈਂ ਜਾਣੋ ਅਸੂਲ, ਅਸੂਲ ਸਰੀਰ ਨੂੰ ਸੁਖਮ ਦੇ ਵਿੱਚ ਬੰਨ ਕੇ ਚੱਲੋ, ਫੇਰ ਦਸਾਂ ਦਿਸ਼ਾਵਾਂ ਚ ਰੋਸ਼ਨੀ ਹੋਊ।
ਅੱਛਾ ਜੀ, ਕਰਨਾ ਤਾਂ ਇਹ ਚਾਹੀਦਾ ਸੀ, ਪਰ ਮੈਂ ਤਾਂ ਵਿਦੇਸ਼ ਚ ਖੋਜੀ ਜਾਂਦੀ ਹਾਂ ਉਹਨੂੰ, ਹੈ ਜੀ। ਜੇ ਖੋਜਤ ਫਿਰ ਉਹ ਵਿਦੇਸ਼ ਦੇ ਵਿੱਚ ਕੀ ਸਮੱਸਿਆ ਆ ਰਹੀ ਹੈ ਫਿਰ?
ਬਾਟੋਲੇ ਦੇ ਭਰ ਭਲਾਈ, ਉੱਥੇ ਤਾਂ ਚੱਲਣ ਦੀ ਬਜਾਏ ਬੱਤੀ ਪਹਿਲੇ ਵਾਲੀ ਵੀ ਗੁੱਲ ਹੋ ਜਾਂਦੀ ਹੈ, ਬੁੱਝ ਜਾਂਦੀ ਹੈ, ਤੇਰਾ ਹੋ ਜਾਂਦਾ। ਹੋਰ
ਬਾਹਰ ਜਿਹੜਾ ਹੈਗਾ ਅੱਖਰ, ਇਹ ਤ੍ਰਿਕੁਟੀ ਵਾਸਤੇ ਆਉਂਦਾ ਕਿ ਜੀ ਬਾਹਰ ਦੁਨੀਆਂ ਚ ਜਿੱਥੇ ਅੱਖਾਂ ਦੀ ਨਜ਼ਰ ਜਾਂਦੀ ਉੱਥੇ ਤੱਕ ਆਉਂਦਾ?
ਤ੍ਰਿਕੁਟੀ ਤੋਂ ਬਿਨਾਂ ਬਾਹਰ ਜਾ ਨਹੀਂ ਸਕਦਾ।
ਅੱਛਾ, ਤ੍ਰਿਕੁਟੀ ਚ ਜਦ ਜਾਊਗਾ ਤਾਂ ਹੀ ਅੱਖਾਂ ਦੇ ਥਰੂ ਬਾਹਰ ਦੇਖੂਗਾ, ਹੈ ਜੀ।
ਹਾਂ, ਉਹਦੇ ਬਿਨਾਂ ਤਾਂ ਜਾ ਨਹੀਂ ਸਕਦਾ ਬਾਹਰ।
ਠੀਕ ਹੈ ਜੀ,
ਦਿਮਾਗ ਦੇ ਨਾਲੇ ਜੁੜ ਕੇ ਬਾਹਰ ਜਾ ਰਿਹਾ, ਕੰਨਾਂ ਦੇ ਜੁੜ ਰਿਹਾ, ਸਰੀਰ ਨਾਲ ਦਿਮਾਗ ਦੇ ਰਾਹੀਂ ਜੁੜ ਰਿਹਾ, ਦਿਮਾਗ ਦੇ ਬਿਨਾਂ ਸਰੀਰ ਨਾਲ ਜੁੜੇ ਨਹੀਂ ਸਕਦੀ ਸੁਰਤ।
ਠੀਕ ਹੈ, ਵੀ ਸੁਰਤ ਨੂੰ ਤ੍ਰਿਕੁਟੀ ਤੇ ਕਿਤੇ ਉੱਚਾ ਕਰਨਾ ਸੀ, ਪਰ ਤ੍ਰਿਕੁਟੀ ਦੇ ਵਿੱਚ ਖੋਜੀ ਜਾਂਦਾ ਹੈ ਤੇ ਉਹ ਵਿਦੇਸ਼ ਹੈ, ਉੱਥੇ ਲੱਭ ਨਹੀਂ ਰਿਹਾ ਹੈ ਜੀ।
ਚਲੋ, ਮਾਇਆ ਚ ਖੋਜਦਾ, ਸੱਚ ਨੂੰ ਝੂਠ ਵਿੱਚ ਖੋਜਦਾ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਇਹ ਕੂੜ ਚ ਸੱਚ ਕਿੱਥੇ ਹੈ?
ਠੀਕ ਹੈ ਜੀ, ਆਪਾਂ ਨੂੰ ਹੁਣ ਸਪਸ਼ਟ ਹੋ ਗਿਆ ਕਿ ਇਹ ਨਿਰਾਕਾਰੀ ਗੱਲ ਹੈ, ਨਿਰਾਕਾਰੀ ਅਰਥ ਹੋਣੇ ਬਹੁਤ ਜ਼ਰੂਰੀ ਹੈ। ਇਹ ਛੰਦ ਦੇ ਨਿਰਾਕਾਰੀ ਅਰਥ ਤੋਂ ਬਿਨਾ ਇਹਦਾ ਕੋਈ ਭਾਵ ਨਹੀਂ ਬਣ ਸਕਦਾ ਹੈ ਜੀ।
ਇਹ ਤਾਂ ਉਹਦੀ ਵੀ ਹੋਏ ਗੱਲ ਸਮਝਾਤੀ ਹੈ ਨਾ।
ਹਾਂਜੀ, ਉਹ ਆਕਾਸ਼ ਧਰਤੀ ਵਿੱਚੇ ਬਿਜਲੀ ਆ ਗਈ ਜੀ, ਫਿਰ ਪ੍ਰਦੇਸ਼ ਆ ਗਿਆ ਤੇ ਗੱਲ ਕੁਛ ਦਾਇਰੇ ਤੋਂ ਬਾਹਰ ਚਲੀ ਗਈ ਸੀ। ਠੀਕ ਹੈ ਜੀ, ਇੱਥੇ 9ਵੇਂ ਛੰਦ ਦੀ ਸਮਾਪਤੀ ਹੈ ਜੀ।